ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ
ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵੇਦ ਪੁਰਾਨ ਸਭੈ ਮਤ ਸੁਨ ਕੈ ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਗ ਸਿਆਨੇ, ਉਠ ਪੰਡਿਤ ਪੈ ਚੱਲੇ ਨਿਰਾਸਾ, ਵੇਦ ਪੁਰਾਨ ਸਭੈ ਮਤ ਸੁਨ ਕੈ ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਗ ਸਿਆਨੇ, ਉਠ ਪੰਡਿਤ ਪੈ ਚੱਲੇ ਨਿਰਾਸਾ, ਮਨ ਰੇ ਸਰਿਓ ਨਾ ਇਕੈ ਕਾਜਾ, ਭਜਿਓ ਨਾ ਰਘੁਪਤ ਰਾਜਾ, ਰਹਾਉ ਬਨ ਖੰਡ ਜਾਏ ਜੋਗ ਤਪ ਕਿੰਨੋ, ਕੰਦ ਮੂਲ ਚੁਨ ਖਾਇਆ, ਨਾਦੀ ਬੇਦੀ ਸਭ ਦੀ ਮੋਨੀ, ਜਮ ਕੇ ਪਟੈ ਲਿਖਾਇਆ, ਭਗਤ ਨਾਰਦੀ ਹਿਰਦੈ ਨਾ ਆਈ, ਕਾਛ ਕੂਛ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪਹਿ ਕਿਆ ਲੀਨਾ, ਪਰ ਉਕਾਲ ਸਭੈ ਜਗ ਉਪਰ, ਮਾਹ ਲਿਖੇ ਬ੍ਰਹਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ, ਪਰਿਉ ਕਾਲ ਸਭੈ ਜਗ ਉਪਰ, ਮਾਹ ਲਿਖੇ ਬ੍ਰਹਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ, ਧੰਨਵਾਦ ਹੇ ਗੁਰੂ ਜੀ। ਨਦੀ ਤਰੰਦੜੀ ਮੈਂਡ ਖੋਜ ਨਾ ਕੁੰਭੈ ਮਾਨਿਆ ਮੁਹੱਬਤ ਤੇਰੀ ਤੋ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਜੁਗ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਤਖਤ ਅਤੇ ਹਕੀਕਤ ਤੇ ਸੁਭਾਇਮਾਨ ਮੇਰੇ ਦਸਾਂ ਹੀ ਪਾਤਸ਼ਾਹੀਆਂ ਦੇ ਹਿਰਦਾ ਸਵਰੂਪ ਸਤਿਗੁਰੂ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਸੱਚੀ ਸਰਕਾਰ ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦੁੱਤੀ ਹਜ਼ੂਰੀ ਅੰਦਰ ਸੱਜ ਬੈਠੇ ਗੁਰਦੇਵ ਪਿਤਾ ਜੀ ਦੇ ਖਾਸ ਰੂਪ ਗੁਰੂ ਪਿਆਰੇ ਸਨਮਾਨਯੋਗ ਸਤ ਸੰਗੀ ਜਨੋ ਗੁਰਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਕਿ ਮਹਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ 'ਚੋਂ ਜੋ ਸ੍ਰੀ ਮੁਖਵਾਕ ਹੁਕਮ ਦੇ ਰੂਪ ਦੇ ਵਿੱਚ ਸੱਚੀ ਸਰਕਾਰ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਦੇ ਵਕਤ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਉਚਾਰਨ ਕੀਤੇ ਨੇ, ਉਸ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਇਸ ਮਹਾਨ ਅਸਥਾਨ 'ਤੇ ਜੁੜ ਬੈਠੇ ਹੋ। ਆਓ ਅੰਦਰ ਦੀ ਭਾਵਨਾ ਬਣਾਈਏ, ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਰਸਨਾ 'ਤੇ ਵਾਸਾ ਕਰ, ਆਪਣੀ ਸੇਵਾ ਆਪ ਲੈਣ ਦੀ ਕਿਰਪਾਲਤਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵੇਦ ਪੁਰਾਨ ਸਭੈ ਮਤ ਸੁਨ ਕੈ ਕਰੀ ਕਰਮ ਕੀ ਆਸਾ।
ਅੱਜ ਦਾ ਮੁਖਵਾਕ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਭਗਤ ਕਬੀਰ ਸਾਹਿਬ ਜੀ ਲੰਬਾ ਸਮਾਂ ਬਨਾਰਸ ਦੀ ਧਰਤੀ 'ਤੇ ਰਹੇ ਨੇ ਔਰ ਬਨਾਰਸ ਦੀ ਧਰਤੀ 'ਤੇ ਰਹਿ ਕੇ ਉਹਨਾਂ ਨੇ ਵੇਦ ਪੜ੍ਹਨ ਵਾਲਾ, ਸਿਮਰਤੀਆਂ ਦੇ ਜਾਪ ਕਰਨ ਵਾਲਾ ਪੰਡਿਤ ਉਹਨਾਂ ਨੂੰ ਹਰ ਰੋਜ਼ ਮਿਲਦਾ ਅਤੇ ਭਗਤ ਕਬੀਰ ਸਾਹਿਬ ਜੀ ਹਰ ਰੋਜ਼ ਉਸ ਪੰਡਿਤ ਦਾ ਜੀਵਨ ਵੇਖਦੇ ਨੇ ਕਿ ਇਹ ਵੇਦਾਂ ਨੂੰ ਪੜ੍ਹਦਾ ਹੈ ਅਤੇ ਪੁਰਾਣਾਂ ਦਾ ਜਾਪ ਕਰਦਾ ਅਤੇ ਬਚਨ ਨੂੰ ਪਕੜ ਵਿੱਚ ਰੱਖਣ ਦਾ ਯਤਨ ਕਰਿਓ। ਸਤ ਸੰਗੀ ਜਨੋ, ਰਾਗ ਜੇ ਸੋਰਠ ਉਚਾਰਨ ਕਰਨ ਵਾਲੇ ਨੇ ਭਗਤ ਕਬੀਰ ਜੀ ਅਤੇ ਪਹਿਲੀਆਂ ਆਰੰਭਕ ਤੁਕਾਂ ਨੇ ਵੇਦ ਪੁਰਾਣ ਸਭੈ ਮਤ ਸੁਨ ਕੈ ਕਰੀ ਕਰਮ ਕੀ ਆਸਾ। ਵੇਦ ਤੋਂ ਭਾਵ ਹੈ ਚਾਰ ਵੇਦ, ਪੁਰਾਣ ਤੋਂ ਭਾਵ ਹੈ 18 ਪੁਰਾਣ, ਸੁਣ ਕੇ ਤੋਂ ਭਾਵ ਹੈ ਜੀਵ ਨੇ ਸੁਣੇ ਨੇ ਤੇ ਅੱਗੇ ਕੀ ਕਰੀ ਕਰਮ ਕੀ ਆਸਾ। ਵੇਦਾਂ ਨੂੰ ਸੁਣ ਕੇ, ਪੁਰਾਣਾਂ ਨੂੰ ਸੁਣ ਕੇ ਉਹਦੇ ਮਨ ਦੇ ਵਿੱਚ ਇੱਕ ਭਾਵਨਾ ਬਣ ਗਈ ਵੀ ਹੁਣ ਮੈਂ ਕਰਮ ਕਾਂਡਾਂ ਦਾ ਆਸਰਾ ਲੈ ਲਵਾਂ। ਗੁਰਮੁਖ ਪਿਆਰਿਓ, ਇਸ ਬਚਨ ਨੂੰ ਬਰੀਕੀ ਦੇ ਨਾਲ ਵਿਚਾਰਨ ਦਾ ਯਤਨ ਕਰਿਆ ਜੇ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੋ ਨੇ ਸਿਖਾ, ਧਾਰਮਿਕ ਗ੍ਰੰਥ ਸਤਿਕਾਰਯੋਗ ਨੇ, ਧਾਰਮਿਕ ਗ੍ਰੰਥਾਂ ਨੂੰ ਸੁਣਨਾ ਹੈ, ਪਰ ਇੱਕ ਖਿਆਲ ਕਰੀ, ਮੰਜ਼ਲ ਉਹਨਾਂ ਨੂੰ ਮਿਲਦੀ ਹੈ ਜਿਹੜੇ ਧਾਰਮਿਕ ਗ੍ਰੰਥ ਦਾ ਉਪਦੇਸ਼ ਸੁਣ ਕੇ ਤੁਰ ਪੈਂਦੇ। ਜਿਹੜਾ ਇਨਸਾਨ ਧਾਰਮਿਕ ਗ੍ਰੰਥ ਦਾ ਉਪਦੇਸ਼ ਤੇ ਸੁਣਦਾ ਹੈ ਪਰੰਤੂ ਮੰਨਦਾ ਕੋਈ ਨਹੀਂ, ਜਿਹਨੂੰ ਆਪਾਂ ਸਿੱਖੀ ਸਿਧਾਂਤਾਂ ਵਿੱਚ ਕਹਿੰਦੇ ਹਾਂ ਕਮਾਉਂਦਾ ਕੋਈ ਨਹੀਂ, ਤੇ ਸੱਜਣੋ ਜਿਹੜਾ ਕਮਾਵੇਗਾ ਨਹੀਂ ਉਹ ਸੱਜਣ ਤੁਰੇਗਾ ਕਿਸ ਦਿਨ, ਤੇ ਜਿਹੜਾ ਤੁਰੇਗਾ ਨਹੀਂ ਉਸ ਸੱਜਣ ਨੂੰ ਮਿਲਾਪ ਕਿਵੇਂ ਹੋਏਗਾ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਸੱਜਣਾ, ਦੇਖ ਚਾਰ ਪੁਕਾਰੇ ਨਾ ਤੂੰ ਮਾਨੈ, ਖੱਟ ਪੀ ਇੱਕ ਹੈ ਬਾਤ ਵਖਾਨੈ, ਦਸ ਅਸ਼ਟੀ ਮਿਲ ਇੱਕੋ ਕਹਿਆ, ਤਾਂ ਪੀ ਜੋਗੀ ਭੇਦ ਨ ਲਹਿਆ। ਦੇਖੋ ਸਤ ਸੰਗੀਓ, ਇੱਕ ਜਗਿਆਸੂ ਮਨੁੱਖ ਨੂੰ ਸਮਝਾਉਣ ਵਾਸਤੇ ਇਸ ਧਰਤੀ ਦੇ ਉੱਤੇ ਵੇਦਾਂ ਦੀ ਰਚਨਾ, ਸਿਮਰਤੀਆਂ ਦੀ ਰਚਨਾ, ਪੁਰਾਣਾਂ ਦੀ ਰਚਨਾ ਅਤੇ ਹੋਰ ਅਨੇਕਾਂ ਧਾਰਮਿਕ ਗ੍ਰੰਥਾਂ ਦੀ ਰਚਨਾ ਹੋਈ, ਤੇ ਇੱਕ ਬਚਨ ਨੂੰ ਸੂਤਰ ਵਿੱਚ ਪਕੜਨ ਦਾ ਯਤਨ ਕਰਿਓ। ਇਹਨਾਂ ਧਾਰਮਿਕ ਗ੍ਰੰਥਾਂ ਦਾ ਸੰਬੰਧ ਕੇਵਲ ਮਨੁੱਖ ਮਾਤਰ ਦੇ ਨਾਲ, ਕਦੀ ਕਿਸੇ ਪਸ਼ੂ ਨੇ ਧਾਰਮਿਕ ਗ੍ਰੰਥ ਸੁਣੇ ਨੇ ਜਾਂ ਪਸ਼ੂ ਦੀ ਜ਼ਿੰਦਗੀ ਦੇ ਵਿੱਚ ਧਾਰਮਿਕ ਗ੍ਰੰਥ ਆਏ ਨੇ? ਗੁਰਮੁਖ ਪਿਆਰਿਓ, ਅਕਸਰ ਅਸੀਂ ਸੁਣਦੇ ਹਾਂ ਕਿ ਪਸ਼ੂ ਜੰਮਿਆ ਤੇ ਜਿਸ ਵਕਤ ਮਰੇਗਾ ਉਹ ਪਸ਼ੂ ਹੀ ਮਰੇਗਾ, ਜੇ ਪੰਛੀ ਪੈਦਾ ਹੋਇਆ ਹੈ ਤੇ ਜਿਸ ਵਕਤ ਉਸ ਦੀ ਮੌਤ ਹੋਏਗੀ ਤੇ ਪੰਛੀ ਪੈਦਾ ਮਰੇਗਾ। ਮਾਲਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ, ਮਨੁੱਖ ਜਿਹੜਾ ਮਨੁੱਖ ਉਸ ਪਰਮਾਤਮਾ ਦੇ ਦੱਸੇ ਹੋਏ ਸਿਧਾਂਤਾਂ ਨੂੰ ਮੰਨ ਕੇ, ਜੇਕਰ ਇਹ ਧਾਰਮਿਕ ਗ੍ਰੰਥਾਂ ਨੂੰ ਮੰਨਦਾ ਹੈ, ਉਹਨਾਂ ਦੇ ਕਹਿ ਦੇ ਅਨੁਸਾਰ ਜੀਵਨ ਨੂੰ ਬਸਰ ਕਰਨ ਦਾ ਯਤਨ ਕਰਦਾ ਹੈ, ਜੇਕਰ ਇਸ ਨੂੰ ਦਾਤੇ ਦੀ ਕਿਰਪਾ ਦੇ ਨਾਲ ਮੰਜ਼ਲ ਮਿਲ ਜਾਂਦੀ ਹੈ ਨਾ। ਮਾਲਕ ਕਹਿੰਦੇ ਹੋਏ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿੰਨੀ ਦੇਰ ਤੱਕ ਜਗਿਆਸੂ ਜਨੋ ਇਹ ਜੀਵੜਾ ਸੰਪੂਰਨ ਹੀ ਨਾ ਹੁੰਦਾ, ਓਨੀ ਦੇਰ ਤੱਕ ਇਹ ਜੰਮਦਾ ਰਹੇਗਾ, ਮਰਦਾ ਰਹੇਗਾ। ਮੇਰੇ ਦਾਤਾ ਜੀ ਕਹਿੰਦੇ ਦੇਖ ਸੱਜਣਾ, ਪੰਡਿਤ ਨੇ ਉਪਦੇਸ਼ ਕੇਵਲ ਸੁਣਿਆ ਹੈ ਤੇ ਸੁਣਨ ਤੋਂ ਬਾਅਦ ਉਹ ਤੁਰਿਆ ਨਹੀਂ। ਤੇ ਜਦੋਂ ਸਿੱਖ ਤਵਾਰੀਖ ਦਾ ਜੀਵਨ ਪੜ੍ਹਦੇ ਨਾ, ਸਤਿਕਾਰਯੋਗ ਭਾਈ ਲਹਿਣਾ ਸਾਹਿਬ, ਜਿਨ੍ਹਾਂ ਨੂੰ ਅਸੀਂ ਬੜੇ ਅਦਬ ਦੇ ਨਾਲ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਂ ਦੇ ਨਾਲ ਜਾਣਦੇ ਹਾਂ, ਸਤ ਸੰਗੀ ਜਨੋ, ਕਿੰਨਾ ਲੰਬਾ ਸਮਾਂ ਦੇਵੀ ਦੀ ਯਾਤਰਾ ਤੇ ਜਾਂਦੇ ਰਹੇ, ਉੱਥੇ ਜਾ ਕੇ ਭੇਟਾਂ ਵੀ ਪੜ੍ਹਨੀਆਂ, ਧਾਰਮਿਕ ਗ੍ਰੰਥਾਂ ਨੂੰ ਵੀ ਸੁਣਨਾ। ਧਾਰਮਿਕ ਗ੍ਰੰਥਾਂ ਨੂੰ ਸੁਣਦੇ ਜ਼ਰੂਰ ਸਨ ਪਰੰਤੂ ਉਹਨਾਂ ਦੇ ਅੰਦਰ ਕੋਈ ਖਾਸ ਪ੍ਰਕਾਰ ਦੀ ਤਬਦੀਲੀ ਨਹੀਂ, ਬਸ ਇੱਕ ਲਗਨ ਸੀ ਕਿ ਬਾਪੂ ਜੀ ਸਤਿਕਾਰਯੋਗ ਪਿਤਾ ਜੀ ਬਾਬਾ ਫੇਰੂ ਮੱਲ ਜੀ ਉਹ ਯਾਤਰਾ ਤੇ ਜਾਂਦੇ ਨੇ ਜਥਾ ਲੈ ਕੇ, ਤੇ ਮੈਂ ਵੀ ਯਾਤਰਾ ਤੇ ਜਾਣਾ ਜਥਾ ਲੈ, ਇਸ ਤੋਂ ਅੱਗੇ ਕੋਈ ਹੋਰ ਨਹੀਂ। ਪਰ ਅੰਦਰ ਇੱਕ ਤਾਂਗ ਸੀ ਉਸ ਪਿਆਰੇ ਨੂੰ ਮਿਲਣ ਦੀ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਆਪਣੇ ਮਰਕਜ਼ ਦੇ ਵੱਲ, ਆਪਣੇ ਧੁਰੇ ਦੇ ਵੱਲ ਜ਼ਰੂਰ ਗਤੀਵਿਧੀ ਕਰਦੀ ਹੈ। ਅਕਸਰ ਆਪਾਂ ਵੇਖਦੇ ਹਾਂ ਪਾਣੀ ਨੂੰ ਜੇਕਰ ਆਪਾਂ ਧਰਤੀ 'ਤੇ ਰੋੜਨ ਦਾ ਯਤਨ ਕਰਾਂਗੇ ਨਾ, ਤੇ ਸੱਤ ਸੰਗੀ ਉਹ ਪਾਣੀ ਹਮੇਸ਼ਾ ਨਵਾਉਣ ਵਾਲੇ ਪਾਸੇ ਨੂੰ ਜਾਏ। ਜੇਕਰ ਆਪਾਂ ਅੱਗ ਬਾਲਣ ਦਾ ਯਤਨ ਕਰਾਂਗੇ, ਦੀਵਾ ਬਾਲੀਏ, ਮੋਮਬੱਤੀ ਬਾਲੀਏ, ਤੇ ਅੱਗ ਦੀ ਜਿਹੜੀ ਲਾਟ ਹੈ ਉਹ ਹਮੇਸ਼ਾ ਉੱਪਰ ਵੱਲ ਨੂੰ ਉੱਠਦੀ ਹੈ। ਮੇਰੇ ਦਾਤਾ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਉਹ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ ਮਾਲਕ ਜੀ ਇਹ ਪਾਣੀ ਨਵਾਉਣ ਵਾਲੇ ਪਾਸੇ ਨੂੰ ਕਿਉਂ ਗਿਆ? ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਵਾਉਣ ਵਾਲੇ ਪਾਸੇ ਸਦਾ ਮੂਲ ਹੈ। ਇਹ ਪਾਣੀ ਧਰਤੀ ਦੇ ਵਿੱਚੋਂ ਸੋਮਾ ਬਣ ਫੁੱਟਿਆ ਏ ਤੇ ਭਾਈ ਗੁਰਦਾਸ ਸਾਹਿਬ ਜੀ ਇਹ ਅੱਗ ਇਸ ਦੀ ਮੁਖੀ ਇਸ ਦਾ ਮੂੰਹ ਆਕਾਸ਼ ਕੰਨੀ ਕਿਉਂ ਹੈ? ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਇਸ ਦਾ ਮੂਲ ਸੋਮਾ ਸੂਰਜ ਹੈ। ਗੁਰਮੁਖ ਪਿਆਰਿਓ ਇਸੇ ਤਰੀਕੇ ਦੇ ਨਾਲ ਅੰਦਰ ਦੀ ਜੀਵ ਆਤਮਾ ਉਸ ਪਿਆਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਤੜਪਦੀ ਹੈ। ਹਾਂ ਇੱਕ ਗੱਲ ਹੈ, ਇਹ ਤੁਰਦੀ ਜ਼ਰੂਰ ਹੈ, ਅੰਦਰ ਜਗਿਆਸਾ ਜ਼ਰੂਰ ਹੈ, ਜੇਕਰ ਇਹਨੂੰ ਕੋਈ ਪੂਰਨ ਪੁਰਖ ਕਮਾਈ ਵਾਲਾ ਨਿਤਨੇਮੀ ਗੁਰਸਿੱਖ ਮਿਲ ਜੇ ਉਹ ਇਸ ਨੂੰ ਦਿਸ਼ਾ ਦੱਸ ਦੇ ਕਿ ਆਹ ਤੇਰਾ ਮਾਰਗ ਹੀ, ਇਸ ਮਾਰਗ ਤੇ ਤੂੰ ਚੱਲਣਾ ਏ। ਨਹੀਂ ਤੇ ਜਗਿਆਸੂ ਸੋਚਦਾ ਵੀ ਚੱਲਣਾ ਹੀ ਸ਼ਾਇਦ ਮੇਰੀ ਜ਼ਿੰਦਗੀ ਹੈ। ਭਾਈ ਲਹਿਣਾ ਸਾਹਿਬ ਜੀ ਨੇ ਸੋਚਿਆ ਕਿ ਚੱਲਣਾ ਹੀ ਜ਼ਿੰਦਗੀ ਹੈ। ਲੰਬਾ ਸਮਾਂ ਦੇਵੀ ਦੀ ਯਾਤਰਾ, ਪੱਥਰਾਂ ਦੀ ਪੂਜਾ, ਤਸਵੀਰਾਂ ਦੀ ਪੂਜਾ ਤੇ ਬਣਾਈਆਂ ਹੋਈਆਂ ਮਨੌਤਾਂ ਦੇ ਟਰੈਡੀਸ਼ਨ ਪਰੰਪਰਾਵਾਂ ਦੇ ਮਗਰ ਲੱਗ ਜੀਵਨ ਦਾ ਬਹੁਤ ਸਾਰਾ ਹਿੱਸਾ ਅਨਿਆਈ ਗਵਾ ਦਿੱਤਾ। ਤੇ ਅਕਸਰ ਲਾਟਾਂ ਵਾਲੇ ਦੇ ਇਲਾਕੇ ਦੇ ਵਿੱਚ ਮੇਰੇ ਧੰਨ ਨਾਨਕ ਨਿਰੰਕਾਰ ਦੀ ਸੱਦ ਸੁਣੀ ਦੀ ਸੀ ਵੀ ਗੁਰੂ ਨਾਨਕ ਦੇਵ ਜੀ ਹੈ ਨ ਜਿਹੜੇ ਜੀਵ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਣ ਦਾ ਸਰੋਤ ਦੱਸ ਦਿੰਦੇ ਨੇ। ਤੇ ਅੰਦਰ ਜਗਿਆਸਾ ਪੈਦਾ ਹੋ ਗਈ, ਮੇਰਿਆਂ ਮਾਲਕਾਂ ਗੁਰੂ ਨਾਨਕ ਦੇ ਦਰਬਾਰ ਦੇ ਨਾਲ ਮੇਰਾ ਨਾਤਾ ਕੌਣ ਜੋੜੇ? ਗੱਲ ਚੱਲੀ ਹੈ ਸੁਣਨ ਦੀ ਤੇ ਸੁਣਨ ਤੋਂ ਬਾਅਦ ਤੁਰਨ ਦੀ। ਜੇਕਰ ਕੋਈ ਵਿਅਕਤੀ ਉਪਦੇਸ਼ ਨੂੰ ਸੁਣ ਲੈਂਦਾ ਹੈ, ਸੁਣਨ ਤੋਂ ਬਾਅਦ ਜੇਕਰ ਤੁਰਦਾ ਕੋਈ ਨਹੀਂ ਨਾ, ਹੱਥ ਜੋੜ ਕੇ ਨਿਮਰਤਾ ਦੇ ਨਾਲ ਬੇਨਤੀ ਕਰਾਂ, ਉਹਨੂੰ ਮੰਜ਼ਿਲ ਕੋਈ ਨਹੀਂ ਮਿਲ। ਜਿਹੜਾ ਇਨਸਾਨ ਸਹੀ ਰਸਤਾ ਸੁਣ ਕੇ ਉਸੇ ਵਕਤ ਤੁਰ ਪੈਂਦਾ ਏ। ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਖੁਦ ਲਿਖਦੇ ਨੇ, ਕਹਿੰਦੇ ਉਹਦੇ ਤੇ ਇੰਨੀ ਕਿਰਪਾ ਹੁੰਦੀ, ਉਹ ਅੱਖੀਂ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿਤਾ ਖਸਮ ਮਿਲਣਾ। ਉਸ ਖਸਮ ਨੂੰ ਮਿਲਣ ਦੀ ਤਾਂਗ ਅੰਦਰ ਇੱਕ ਜਵਾਲਾ ਦੀ ਤਰ੍ਹਾਂ ਪ੍ਰਗਟ ਹੋ ਰਹੀ ਸੀ। ਔਰ ਖਡੂਰ ਸਾਹਿਬ ਜੀ ਦੀ ਧਰਤੀ ਦਾ ਰਹਿਣ ਵਾਲਾ, ਨਾਮ ਜਪਣ ਵਾਲਾ ਤੇ ਕਰਨੀ ਕਮਾਣੀ ਵਾਲਾ ਗੁਰਸਿੱਖ ਭਾਈ ਜੋਧ ਇੱਕ ਦਿਨ ਤੁਰਿਆ ਜਾ ਰਿਹਾ ਖੇਤਾਂ ਨੂੰ ਤੇ ਆਸਾ ਕੀ ਵਾਰ ਦਾ ਨਿਤਨੇਮ ਕਰਦਾ ਜਾ ਰਿਹਾ। ਔਰ ਪੌੜੀ ਸੀ ਇੱਕਵੀਂ, ਮਾਲਕ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰਸਿੱਖ ਨੇ ਬਾਣੀ ਦਾ ਜਾਪ ਕੀਤਾ ਤੇ ਗੁਰਮੁਖ ਪਿਆਰਿਓ ਪੌੜੀ ਦੇ ਬੋਲ ਬੜੇ ਸਪਸ਼ਟ ਸਨ। ਉਹ ਬੋਲ ਸਪਸ਼ਟ ਭਾਈ ਸਾਹਿਬ, ਭਾਈ ਲਹਿਣਾ ਸਾਹਿਬ ਜੀ ਦੇ ਹਿਰਦੇ ਦੇ ਵਿੱਚ ਘਰ ਕਰ ਗਏ। ਉਸੇ ਵਕਤ ਭਾਈ ਜੋਧ ਸਾਹਿਬ ਜੀ ਦੇ ਕੋਲ ਗਏ। ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਸ਼ ਲਾਹੇ ਉਪਰ ਘਾਲੀਐ। ਸੁਣਦੇ ਤੇ ਪਹਿਲੋਂ ਵੀ ਦੇਵੀ ਦੀਆਂ ਭੇਟਾਵਾਂ ਸਨ ਤੇ ਸੁਣੀ ਅੱਜ ਵੀ ਧੰਨ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ। ਅੱਜ ਇਸ ਬਾਣੀ ਨੇ ਅੰਦਰੋਂ ਭਾਈ ਲਹਿਣਾ ਸਾਹਿਬ ਨੂੰ ਨਾਨਕ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜ ਦਿੱਤਾ, ਅੰਦਰ ਜੁੜ ਗਿਆ। ਭਾਈ ਜੋਧ ਸਾਹਿਬ ਜੀ ਦੇ ਕੋਲ ਆਣ ਬੇਨਤੀ ਕੀਤੀ, ਗੁਰਮੁਖਾ ਇੱਕ ਪਿੰਡ ਦੇ ਰਹਿਣ ਵਾਲੇ ਹਾਂ, ਇਲਾਕਾ ਇੱਕ ਹੈ, ਕਿਰਪਾ ਕਰਕੇ ਮੈਨੂੰ ਰਸਤਾ ਤੇ ਦੱਸ ਦੇ। ਆਹ ਜਿਹੜੀ ਬਾਣੀ ਤੂੰ ਅੱਜ ਪੜ੍ਹਦਾ ਸੀ, ਇਸ ਬਾਣੀ ਨੇ ਮੇਰੇ ਤੁਰ ਅੰਦਰ ਨੂੰ ਆਨੰਦ ਦੀ ਦਾਤ ਦੇ ਦਿੱਤੀ ਹੈ। ਗੁਰਮੁਖੋ, ਭਾਈ ਗੁਰਦਾਸ ਸਾਹਿਬ ਦਾ ਬਚਨ ਬੜਾ ਪਿਆਰਾ, ਕਹਿੰਦੇ ਜੈਸੇ ਤੋ ਅਨਾਦ ਆਦ ਅੰਤ ਪਰਯੰਤ ਹੰਤ ਸਕਲ ਸੰਸਾਰ ਕੋ ਉਧਾਰ ਪਇਓ ਤਾਹੀਂ ਸੈ। ਅਨਾਦ ਦਾ ਅਰਥ ਹੈ ਅਨ ਆਦ, ਅੰਨ ਆਦਿ ਤੋਂ ਭਾਵੇਂ ਰੋਟੀ ਜਾਂ ਉਪਜੀਵਕਾ। ਭਾਈ ਸਾਹਿਬ ਜੀ ਕਹਿੰਦੇ ਅੰਨ ਤੋਂ ਬਣੀ ਹੋਈ ਰੋਟੀ, ਕੋਈ ਉਹਨੂੰ ਰੋਟੀ ਕਹਿ ਦੇ, ਕੋਈ ਉਹਨੂੰ ਚੌਪਾਤੀ ਕਹਿ ਦੇ, ਕੋਈ ਉਹਨੂੰ ਬ੍ਰੈਡ ਕਹਿ ਦੇ, ਜਿਹੜਾ ਜਿਹੜਾ ਇਨਸਾਨ ਅੰਨ ਨੂੰ ਖਾਏਗਾ ਨਾ, ਮਾਲਕ ਦੀ ਕਿਰਪਾ ਦੇ ਨਾਲ ਉਹਦੇ ਅੰਦਰ ਦੀ ਤ੍ਰਿਪਤੀ, ਉਹਦਾ ਪੇਟ ਜ਼ਰੂਰ ਰੱਜੇਗਾ। ਉਹ ਗੁਰਮੁਖ ਪਿਆਰਿਓ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਜਿਵੇਂ ਅਨਾਜ ਇਹ ਨਹੀਂ ਵੇਖਦਾ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਜੈਨੀ ਯਹੂਦੀ ਜਾਂ ਸਿੱਖ ਹੈ, ਅਨਾਜ ਦਾ ਕੰਮ ਹੈ ਜਿਸ ਦੇ ਵੀ ਅੰਦਰ ਚਲੇ ਗਿਆ ਹੈ ਉਹਦੇ ਪੇਟ ਦੀ ਪੂਰਤੀ ਕਰ ਦੇਣੀ। ਉਹ ਗੁਰਮੁਖੋ, ਇਸੇ ਤਰੀਕੇ ਦੇ ਨਾਲ ਇਹ ਬਾਣੀ ਜਿਸ ਵੀ ਜਗਿਆਸੂ ਦੇ ਅੰਦਰ ਜਾਂਦੀ ਹੈ ਨਾ, ਮਾਲਕ ਦੀ ਕਿਰਪਾ ਦੇ ਨਾਲ ਤ੍ਰਿਪਤ ਭਈ ਸੱਚ ਭੋਜਨ ਖਾਇਆ, ਉਹ ਜਿਵੇਂ ਕਿਧਰੇ ਬਬੀਏ ਦੇ ਸੀਸ ਦੇ ਵਿੱਚ ਸਵੰਤੀ ਬੂੰਦ ਪੈ ਜਾਏ ਤੇ ਬਬੀਆ ਸਦਾ ਸਦਾ ਲਈ ਖਾਮੋਸ਼ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਮਾਲਕ ਕਹਿੰਦੇ ਵੇ ਜਿਹਦੇ ਅੰਦਰ ਮਾਲਕ ਦੀ ਕਿਰਪਾ ਨਾਲ ਬਾਣੀ ਟਿਕ ਗਈ ਨਾ, ਸੁਤੇ ਸਿੱਧ ਬਾਣੀ ਦੀਆਂ ਕੁਰੁੰਬਲਾਂ ਬਾਹਰੋਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ। ਭਾਈ ਲਹਿਣਾ ਜੀ ਜੁੜ ਗਏ, ਭਾਈ ਜੋਧ ਨੇ ਪ੍ਰੇਮ ਦੇ ਨਾਲ ਰਸਤਾ ਦੱਸ ਦਿੱਤਾ। ਦੇਖੋ ਭਾਈ ਜੋਧ ਕੇਵਲ ਰਸਤਾ ਦੱਸਣ ਵਾਲਾ ਹੈ ਤੇ ਪੁੱਛਣ ਵਾਲਾ ਹੈ ਭਾਈ ਲਹਿਣਾ। ਰਸਤਾ ਦੱਸਣ ਵਾਲੇ ਨੇ ਦੱਸ ਦਿੱਤਾ, ਇਸ ਬਾਣੀ ਨੂੰ ਉਚਾਰਨ ਕਰਨ ਵਾਲੇ ਮੇਰੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਰਹਿੰਦੇ ਨੇ ਰਾਵੀ ਦਰਿਆ ਕੰਢੇ। ਤੇ ਦੇਖੋ ਰਸਤਾ ਪੁੱਛ ਕੇ ਭਾਈ ਲਹਿਣਾ ਸਾਹਿਬ ਜੀ ਰੁਕੇ ਨਹੀਂ, ਉਸੇ ਵਕਤ ਕਹਿੰਦੇ ਤੁਰੀਏ ਖਾਂ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅੱਜ ਸਾਡੇ ਅੰਦਰ ਕਿਉਂ ਨਹੀਂ ਘਟਨਾ ਘਟਦੀ? ਅੱਜ ਬਹੁਤ ਸਾਰੇ ਸੱਜਣ ਇਹ ਸਵਾਲ ਕਰਦੇ ਜੀ, ਨਾਮ ਦਾ ਰਸ ਨਹੀਂ ਆਉਂਦਾ, ਬਾਣੀ ਪੜ੍ਹਦਿਆਂ ਮਨ ਟਿਕਦਾ ਨਹੀਂ, ਨਿਤਨੇਮ ਕਰਦਿਆਂ ਤੇ ਮਨ ਖਿੰਡਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਤਰੀਕਾ ਦੱਸਿਆ, ਕਹਿੰਦੇ ਪੁੱਛਦੇ ਜ਼ਰੂਰ ਪਰ ਚੱਲਦੇ ਕੋਈ, ਪੁਸ਼ਟ ਪਥਕ ਤੇ ਮਾਰਗ ਦਾ ਧਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਜਾਈ। ਮਾਲਕ ਦੇ ਦੇਸ਼ ਦੇ ਵਿੱਚ ਨਿਰੀਆਂ ਗੱਲਾਂ ਦੇ ਨਾਲ ਪੁੱਜ ਜਾਂਗੇ। ਔਰ ਗੁਰਮੁਖ ਪਿਆਰਿਓ, ਇਹਦੋ ਗੱਲੋਂ ਵਿਅਕਤੀ ਕਿੰਨਾ ਸਵਾਰਥੀ ਹੈ, ਦੁਨਿਆਵੀ ਧਨ ਦੀਆਂ ਗੱਲਾਂ ਨਹੀਂ ਕਰਦਾ ਵਿਅਕਤੀ, ਦੁਨਿਆਵੀ ਧਨ ਦੀ ਪ੍ਰਾਪਤੀ ਕਰਨ ਵਾਸਤੇ ਇਨਸਾਨ ਯਤਨ ਕਰ। ਜੇਕਰ ਕੋਈ ਕਿਸਾਨ ਹੈ ਉਹ ਖੇਤ ਦੇ ਕੰਢੇ ਪੈਲੀ ਦੀ ਵੱਟ ਤੇ ਖੜੋ ਕੇ ਆਖੇ ਐਰਕੀ ਮਾਲਕ ਦੀ ਕਿਰਪਾ ਨਾਲ ਫਸਲ ਬੀਜਣੀ ਸੀ, ਕੀ ਇਕੱਲੀਆਂ ਗੱਲਾਂ ਕਰਨ ਦੇ ਨਾਲ ਫਸਲ ਨਹੀਂ ਬੀਜੀ ਜਾਣੀ? ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਰਸਾਨੀ ਕਿਰਸਾਨ ਕਰੇ, ਲੋਚੇ ਜੀਓ ਲਾਏ, ਹਲ ਜੋਤੇ ਉੱਦਮ ਕਰੇ, ਮੇਰਾ ਪੁੱਤ ਧੀ ਖਾਏ। ਜੇਕਰ ਕੋਈ ਦੁਕਾਨਦਾਰ ਵਪਾਰੀ ਸੱਜਣ ਹੈ, ਬਿਜਨਸਮੈਨ ਹੈ, ਉਹ ਕੇਵਲ ਬਿਜਨਸ ਦੀਆਂ ਗੱਲਾਂ ਨਹੀਂ ਕਰਦਾ, ਉਹ ਬਿਜਨਸ ਨੂੰ ਕਰਦਾ। ਤੇ ਮੈਨੂੰ ਇੱਥੇ ਇੱਕ ਗੱਲ ਕਹਿਣ ਦਾ ਹੱਕ ਦੇ ਦਿਓ, ਸੱਜਣੋ ਇਨਸਾਨ ਧਰਮ ਦੀਆਂ ਗੱਲਾਂ ਕਰਦਾ, ਧਰਮ ਕਮਾਉਂਦਾ ਨਹੀਂ। ਤੇ ਜੇਕਰ ਦਾਤਾ ਜੀ ਕਹਿੰਦੇ ਧਰਮ ਕਮਾ ਲੈ ਨਾ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਦੇ ਦਿੱਤੇ, ਇਨਸਾਨ ਪੁੱਛਦਾ ਹੈ ਤੇ ਮੰਜ਼ਿਲ ਉਹਨਾਂ ਨੂੰ ਮਿਲਦੀ ਜੇ ਜਿਹੜੇ ਪੁੱਛ ਕੇ ਤੁਰ ਪੈਂਦੇ ਨੇ। ਭਾਈ ਲਹਿਣਾ ਸਾਹਿਬ ਜੀ ਨੇ ਪੁੱਛਿਆ ਹੀ ਨਹੀਂ, ਭਾਈ ਜੋਧ ਨੂੰ ਕਹਿੰਦੇ ਮੈਨੂੰ ਦਸ ਜ਼ਰੂਰ ਪਾ ਦਿੱਤੀ ਹੈ ਤੇ ਮੇਰੀ ਇੱਕ ਅਰਦਾਸ ਵੀ ਕਰ ਦਈ ਕਿ ਮੈਂ ਆਪਣੇ ਪਿਆਰੇ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਂ। ਉਹ ਗੁਰਮੁਖ ਪਿਆਰਿਓ, ਵੇਖੋ ਜਿਸ ਵਕਤ ਭਾਈ ਜੋਧ ਜੀ ਸੱਦ ਦੇ ਦਿੰਦੇ ਨੇ ਮਾਲਕ ਦੀ ਤੇ ਭਾਈ ਲਹਿਣਾ ਸਾਹਿਬ ਜੀ ਤੁਰ ਜਾਂਦੇ ਨੇ। ਗੁਰਮੁਖ ਪਿਆਰਿਓ, ਨਿਰਾ ਖਡੂਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਦਾ ਫਾਸਲਾ ਦਰਮਿਆਨ ਦਾ ਨਹੀਂ ਸੀ, ਇਹ ਤੇ ਕੁਝ ਮੀਲਾਂ ਦਾ ਹੋ ਸਕਦਾ ਹੈ, ਇਹ ਮੀਲ ਕੁਝ ਘੰਟਿਆਂ ਜਾਂ ਕੁਝ ਪਹਿਰਾਂ ਦੇ ਵਿੱਚ ਪੂਰੇ ਹੋ ਸਕਦੇ ਨੇ। ਦਰ ਅਸਲ ਦੇ ਵਿੱਚ ਜਿਹੜਾ ਜਗਿਆਸੂ ਅੰਦਰੋਂ ਤੁਰ ਪਿਆ, ਉਹ ਗੁਰਮੁਖ ਪਿਆਰਿਓ ਗੱਲ ਉਦੋਂ ਬਣਨੀ ਹੈ ਜਦੋਂ ਆਪਾਂ ਅੰਦਰੋਂ ਤੁਰੀ। ਅਕਸਰ ਆਪਾਂ ਕਿਰਸਾਨੀ ਕਰਦੇ ਹਾਂ, ਖੇਤੀ ਕਰਦੇ, ਮਾਲੀ ਜਿਹੜਾ ਹੈ ਜਾਂ ਕਿਰਸਾਨ ਜਿਹੜਾ ਹੈ ਇੱਕੋ ਖੇਤ ਦੇ ਵਿੱਚ ਅਨੇਕਾਂ ਪੌਦੇ ਲਾਉਂਦਾ ਹੈ, ਕੁਝ ਪੌਦੇ ਫਲਾਂ ਅਤੇ ਫੁੱਲਾਂ ਦੇ ਨਾਲ ਲੱਦੇ ਜਾਂਦੇ ਨੇ, ਕੁਝ ਪੌਦੇ ਜਿਹੜੇ ਨੇ ਬਾਹਰੀ ਤੌਰ 'ਤੇ ਵਿਕਸਿਤ ਹੁੰਦੇ ਨੇ ਪਰੰਤੂ ਉਹ ਅੰਦਰੋਂ ਨਹੀਂ ਚੱਲਦੇ, ਉਹਨਾਂ ਨੂੰ ਲੱਗਦਾ ਕੁਛ ਨਹੀਂ। ਮਾਲਕ ਕਹਿੰਦੇ ਫਿਰ ਉਹੀ ਮਾਲੀ ਉਹਨਾਂ ਬੂਟਿਆਂ ਨੂੰ ਆਪਣੇ ਹੱਥਾਂ ਦੇ ਨਾਲ ਪੁੱਟ ਦਿੰਦਾ ਹੈ ਅਤੇ ਗੱਲ ਉਦਣ ਬਣਨੀ ਜੇ ਗੁਰਮੁਖੋ ਜਿਸ ਦਿਨ ਅੰਦਰੋਂ ਤੁਰੇ ਧੁਰ ਅੰਦਰ ਇੱਕ ਹੂਕ ਵੱਜੇ ਵੀ ਮਾਲਕਾ ਅੱਜ ਤੇਰੇ ਦੀਦਾਰ ਕਰਨੇ ਨੇ, ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਕਿਉਂ ਪਾਈ ਗੁਰਪੂਰੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ। ਚਾਤਰਕ ਕੀ ਨਿਆਈ ਤੇ ਕਮਾਲ ਦੀ ਗੱਲ, ਜਿੱਦਣ ਤੁਰ ਗਏ ਨਾ ਕਰਤਾਰਪੁਰ ਸਾਹਿਬ ਪੁੱਜ ਗਏ। ਉਹ ਗੁਰਮੁਖ ਪਿਆਰਿਓ, ਜਿੰਨੀ ਦੇਰ ਤੱਕ ਇਨਸਾਨ ਦੀ ਮੰਜ਼ਿਲ ਸਿਲੈਕਟ ਨਹੀਂ ਹੁੰਦੀ, ਅੱਜ ਸਾਡੀ ਜ਼ਿੰਦਗੀ ਵਿੱਚ ਦੁਖਾਂ ਤੇ ਵੇ ਅਸੀਂ ਮੰਜ਼ਿਲ ਹੀ ਡਿਸਾਈਡ ਨਹੀਂ ਕਰਦੇ ਵੀ ਅਸੀਂ ਪਹੁੰਚਣਾ ਕਿੱਥੇ। ਜਿਸ ਪਾਸੇ ਨੂੰ ਕੋਈ ਸਾਨੂੰ ਵਰਗਲਾ ਲੇ ਵੀ ਆਹ ਕੰਮ ਕੀਤਿਆਂ ਅੰਦਰ ਟਿਕਦਾ ਏ, ਉਸ ਪਾਸੇ ਨੂੰ ਤੁਰ ਪਈ। ਕੋਈ ਕਹਿੰਦਾ ਏਦਾਂ ਕਰ ਲਓ, ਇਨਸਾਨ ਉਸ ਪਾਸੇ ਨੂੰ ਤੁਰ ਪੈਂਦਾ ਏ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਜਗਿਆਸੂ ਜਨੋ ਪੰਡਿਤ ਕੇਵਲ ਚਾਰ ਵੇਦਾਂ ਨੂੰ ਪੜ੍ਹਦਾ ਸੀ, ਪੰਡਿਤ ਕੇਵਲ 18 ਪੁਰਾਣਾਂ ਨੂੰ ਸੁਣਦਾ ਸੀ ਅਤੇ ਸੁਣਨ ਤੋਂ ਬਾਅਦ ਉਹ ਤੁਰਦਾ ਕੋਈ ਨਹੀਂ ਸੀ। ਇਹੀ ਕਾਰਨ ਹੈ ਕਿ ਉਹ ਪੰਡਿਤ ਕਿਸੇ ਮੰਜ਼ਿਲ 'ਤੇ ਪੁੱਜ ਨਾ ਸਕਿਆ। ਮੁੱਖ 'ਤੇ ਪੜ੍ਹਤਾ ਟੀਕਾ ਸਾਹਿਤ, ਕਿਆ ਪੜ੍ਹੀਏ ਕਿਆ ਗੁਨੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜਾਉ ਸਹਿਜ ਨਾ ਮਿਲਿਓ ਸੋਈ। ਗੱਲ ਤੇ ਸਹਿਜ ਦੀ ਸੀ ਤੇ ਅੱਜ ਜਦੋਂ ਮੈਂ ਆਪਣੀ ਕਮਿਊਨਿਟੀ ਹਿਰਦੇ ਵੱਲ ਧਿਆਨ ਮਾਰਦਾ, ਪੜ੍ਹਨ ਦੇ ਵਿੱਚ ਗੁਰਮੁਖ ਪਿਆਰਿਓ ਬੜਾ ਵੱਡਾ ਯਤਨ ਏ ਤੇ ਪੜ੍ਹਨਾ ਚਾਹੀਦਾ ਹੈ। ਗੁਣ ਦੇਵੀਆਂ ਵਿਚਾਰਾਂ ਨੂੰ ਅੰਦਰ ਤੱਕ ਲਿਜਾਣ ਦਾ ਵੀ ਯਤਨ ਕਰਦੇ, ਪਰੰਤੂ ਬਾਣੀ ਕਹਿੰਦੀ ਹੈ ਵੀ ਅੰਦਰ ਸਹਿਜ ਨਹੀਂ ਪੈਦਾ ਹੋਇਆ, ਤੇ ਜਿੰਨੀ ਦੇਰ ਤੱਕ ਅੰਦਰ ਸਹਿਜ ਨਹੀਂ ਨਾ ਉਨੀ ਦੇਰ ਤੱਕ ਅੰਦਰੋਂ ਗੱਲ ਨਹੀਂ ਜੇ ਤੁਰਨੀ, ਬਾਹਰੋਂ ਭਾਵੇਂ ਜਿੱਡੇ ਮਰਜ਼ੀ ਡਰਾਮੇ ਕਰੀ ਜਾਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਦੇ ਦਿੱਤੇ, ਕਹਿੰਦੇ ਦੇਖ ਪੰਡਿਤ ਜਿਹੜਾ ਇਹ ਸੁਣਦਾ ਜ਼ਰੂਰ ਹੈ ਅਤੇ ਸੁਣ ਕੇ ਉਹ ਭਰੋਸਾ ਜਿਹੜਾ ਇਹ ਕਰਮ ਕਾਂਡ 'ਤੇ ਕਰ ਦਿੰਦਾ ਹੈ ਵੀ ਆਹ ਕਰਮ ਕਰ ਲਈਏ ਸ਼ਾਇਦ ਜ਼ਿੰਦਗੀ ਦੇ ਅੰਦਰ ਆਨੰਦ ਬਣ ਜੇ, ਆਹ ਕਰਮ ਕਾਂਡ ਅਪਣਾ ਲਵਾਂ ਸ਼ਾਇਦ ਜ਼ਿੰਦਗੀ 'ਚ ਸਕੂਨ ਬਣ ਜੇ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ, ਕਹਿੰਦੇ ਸੱਜਣਾ ਜਿਸ ਬੰਦੇ ਦਾ ਜਗਿਆਸੂ ਦਾ ਭਰੋਸਾ ਕੇਵਲ ਕਰਮ ਕਾਂਡ 'ਤੇ ਹੈ, ਕਰਮ ਕਾਂਡ ਕਦੀ ਵੀ ਆਨੰਦ ਨਹੀਂ ਦੇ ਸਕਦਾ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ, ਉਹਨਾਂ ਨੂੰ ਤੇ ਜਮਦੂਤ ਨੇ ਰਸਤੇ ਦੇ ਵਿੱਚ ਹੀ ਲੁੱਟ ਲੈਣਾ ਹੈ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਸਰਮਾਇਆ ਜਿਹੜਾ ਉਹ ਕਰਮ ਕਾਂਡ ਦੇ ਵਿੱਚ ਉਜਾੜ ਦਿੱਤਾ।
ਕਾਲ ਗ੍ਰਸਤ ਸਭ ਲੋਕ ਸਿਆਨੇ, ਉੱਠ ਪੰਡਿਤ ਪੈ ਚੱਲੇ ਨਿਰਾਸਾ।
ਜਦੋਂ ਕੇਵਲ ਨਿਰੀਆਂ ਗੱਲਾਂ ਧਰਮ ਦੀਆਂ ਕੀਤੀਆਂ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਦਰ ਨਾ ਜੁੜ ਸਕਿਆ, ਅੰਦਰ ਜਿਹੜੀ ਆਤਮਿਕ ਮੌਤ ਏ ਉਹ ਹੁੰਦੀ ਰਹੀ। ਔਰ ਗੁਰਮੁਖ ਪਿਆਰਿਓ ਇਸ ਚੀਜ਼ ਨੂੰ ਸਮਝਿਓ, ਦੋ ਪ੍ਰਕਾਰ ਦੀ ਮੌਤ ਜੇ, ਇੱਕ ਹੈ ਸਰੀਰ ਦੀ ਮੌਤ ਤੇ ਇੱਕ ਹੈ ਜ਼ਮੀਰ ਦੀ ਮੌਤ। ਸਰੀਰ ਦੀ ਮੌਤ ਵਿਅਕਤੀ ਕੇਵਲ ਇੱਕ ਵੇਰ ਜ਼ਿੰਦਗੀ ਵਿੱਚ ਮਰਦਾ ਹੈ ਤੇ ਜ਼ਮੀਰ ਦੀ ਮੌਤ ਇਨਸਾਨ ਇੱਕ ਦਿਨ ਦੇ ਵਿੱਚ ਸੈਂਕੜੇ ਵੇਰ ਮਰਦਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਕਹਿੰਦੇ ਜਦੋਂ ਇਹਨਾਂ ਪੁਜਾਰੀ ਤੇ ਪੰਡਿਤ ਲੋਕਾਂ ਨੂੰ ਮੰਜ਼ਿਲ ਕੋਈ ਨਾ ਮਿਲੀ, ਕਾਲ ਗ੍ਰਸਤ ਸਭ ਲੋਕ ਸਿਆਨੇ, ਉੱਠ ਪੰਡਿਤ ਪੈ ਚੱਲੇ ਨਿਰਾਸਾ। ਕਾਲ ਦਾ ਅਰਥ ਹੈ ਮੌਤ, ਗ੍ਰਸਤ ਦਾ ਅਰਥ ਹੈ ਗ੍ਰਾਸ ਬਣ ਜਾਣਾ, ਗ੍ਰਾਹੀ ਬਣ ਜਾਣਾ। ਸਭ ਦਾ ਅਰਥ ਹੈ ਸਾਰੇ ਲੋਕ ਦਾ ਅਰਥ ਹੈ ਦੁਨਿਆਵੀ, ਸਿਆਨੇ ਦਾ ਅਰਥ ਹੈ ਜਿਨ੍ਹਾਂ ਆਲਮ ਫਾਜ਼ਲ ਦੀ ਡਿਗਰੀ ਹਾਸਲ ਕੀਤੀ ਸੀ, ਕੇਵਲ ਕਿਤਾਬਾਂ ਪੜ੍ਹੀਆਂ ਸਨ। ਉੱਠ ਪੰਡਿਤ ਪੈ ਚੱਲੇ ਨਿਰਾਸਾ, ਉੱਠ ਦੇ ਠੱਠੇ ਅੱਖਰ ਨੂੰ ਸਿਹਾਰੀ ਜੇ, ਪੰਡਿਤ ਦਾ ਅਰਥ ਹੈ ਵਿਦਵਾਨ, ਪੈ ਦਾ ਅਰਥ ਹੈ ਵੀ, ਚੱਲੇ ਨਿਰਾਸਾ, ਨਿਰਾਸ਼ ਹੋ ਕੇ ਇਸ ਦੁਨੀਆਂ ਤੋਂ ਚਲੇ ਗਏ। ਤੇ ਖਿਆਲ ਕਰਿਓ ਮੌਤ ਨੇ ਇਹ ਨਹੀਂ ਵੇਖਣਾ ਵੀ ਇਸ ਬੰਦੇ ਨੇ ਧਰਮ ਕਮਾ ਲਿਆ ਕਿ ਨਹੀਂ ਧਰਮ ਕਮਾ ਲਿਆ। ਉਦਾਹਰਣ ਦੇਣ ਲੱਗਾ ਦੁਨਿਆਵੀ, ਜਿਵੇਂ ਕਿਸੇ ਦੀ ਗੱਡੀ ਦੀ ਟੈਂਕੀ ਦੇ ਵਿੱਚ ਇੰਧਨ ਹੈ, ਤੇਲ ਹੈ, ਅਤੇ ਜਿਸ ਵਕਤ ਤੇਲ ਦੀ ਸਮਾਪਤੀ ਹੋ ਜਾਂਦੀ ਹੈ ਨਾ, ਅਤੇ ਗੱਡੀ ਇਹ ਨਹੀਂ ਵਿਚਾਰਦੀ ਵੀ ਇਹ ਇਨਸਾਨ ਮੰਜ਼ਿਲ 'ਤੇ ਪੁੱਜ ਗਿਆ ਕਿ ਨਹੀਂ, ਇਹ ਸ਼ਹਿਰ ਚਲੇ ਗਿਆ ਕਿ ਨਹੀਂ, ਜਾਂ ਇਹ ਤੇਲ ਪੰਪ 'ਤੇ ਪੁੱਜ ਗਿਆ ਕਿ ਨਹੀਂ। ਉਹ ਜਿਸ ਵਕਤ ਤੇਲ ਸਮਾਪਤ ਹੋ ਜਾਂਦਾ ਗੱਡੀ ਜਵਾਬ ਦੇ ਦਿੰਦੀ ਹੈ, ਉਹ ਜਿਸ ਦਿਨ ਅੰਦਰੋਂ ਸਵਾਸਾਂ ਦਾ ਤੇਲ ਮੁੱਕ ਗਿਆ, ਇਸ ਸਰੀਰ ਨੇ ਇਹ ਨਹੀਂ ਵੇਖਣਾ ਵੀ ਇਹ ਗੁਰੂ ਵਾਲਾ ਬਣਿਆ ਕਿ ਨਹੀਂ ਬਣੇ, ਇਹਨੇ ਕਦੀ ਨਿਤਨੇਮ ਕੀਤਾ ਹੈ ਕਿ ਨਹੀਂ ਕੀਤਾ, ਇਹਨੇ ਕਦੀ ਬਾਣੀ ਪੜ੍ਹੀ ਕਿ ਨਹੀਂ ਪੜ੍ਹੀ। ਮਾਲਕ ਕਹਿੰਦੇ ਉੱਥੇ ਜੀਵਨ ਦੀ ਲੀਲਾ ਸਮਾਪਤ ਹੋ ਜਾਣੀ। ਅਤੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਨੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਹਿੰਦੇ ਇਹ ਮੇਰੇ ਮਾਲਕ ਦਾ ਤਮਾਸ਼ਾ ਹੈ। ਔਰ ਇੱਕ ਹੋਰ ਬਚਨ ਹੈ ਕਲਗੀਧਰ ਪਾਤਸ਼ਾਹ ਜੀ ਦਾ, ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਦੇ ਨੇ, ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟੰਗ, ਬਚੇਗਾ ਨਾ ਕੋਈ ਜੋ ਕਰੈ ਕਾਲ ਚੋਟੰਗ। ਜਿਸ ਵਕਤ ਕਾਲ ਨੇ ਮੌਤ ਨੇ ਸਿਰ ਦੇ ਵਿੱਚ ਆ ਕੇ ਡੰਡਾ ਮਾਰਿਆ ਨਾ, ਭਾਵੇਂ ਕੋਈ ਮੰਤਰਾਂ ਦਾ ਜਾਪ ਕਰਨ ਵਾਲਾ ਹੋਵੇ, ਭਾਵੇਂ ਕੋਈ ਤੰਤਰਾਂ ਦਾ ਜਾਪ ਕਰਨ ਵਾਲਾ ਹੋਵੇ, ਤੇ ਕਿਸੇ ਦੀ ਜ਼ਬਾਨ ਦੇ ਉੱਤੇ ਮੰਤਰ 24 ਘੰਟੇ 8 ਪੈਰ ਚੱਲਦੇ ਹੋਣ, ਮਾਲਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੌਤ ਉਹਨਾਂ ਦੀ ਯਕੀਨੀ ਹੈ। ਤੇ ਇੱਕ ਬਚਨ ਹੋਰ ਸੁਰਤ ਵਿੱਚ ਸਾਂਭਣ ਦਾ ਯਤਨ ਕਰਿਓ, ਮਰਨ ਤੋਂ ਪਹਿਲੋਂ ਪਹਿਲੋਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਣਾ ਲਾਜ਼ਮੀ। ਮੰਨ ਲਓ ਜੇਕਰ ਸਾਡੀ ਮੌਤ ਹੋ ਜਾਂਦੀ ਹੈ, ਲੀਨ ਨਹੀਂ ਹੋਏ ਤੇ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਇਆ ਦੇਸ ਲੰਮੈ, ਅਸਤਾ ਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ। ਭਾਈ ਗੁਰਦਾਸ ਸਾਹਿਬ ਨੂੰ ਬੇਨਤੀ ਕਰੀਏ, ਭਾਈ ਜੀ ਇਹ ਅੰਦਰ ਦੀ ਜਿਹੜੀ ਆਤਮਿਕ ਮੌਤ, ਇਹਦੇ ਤੋਂ ਜਗਿਆਸੂ ਬਚ ਕਿੱਦਾਂ ਸਕਦਾ। ਉਹਨਾਂ ਨੇ ਉਦਾਹਰਨਾਂ ਬੜੀਆਂ ਪਿਆਰੀਆਂ ਦਿੱਤੀਆਂ ਨੇ, ਕਹਿੰਦੇ ਦੇਖ ਕਾਗਜ਼ ਜਿਹੜਾ ਹੈ ਪਾਣੀ ਦੇ ਛਿੱਟੇ ਪੈ ਜੇ ਤੇ ਗਲ ਜਾਂਦਾ ਹੈ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ, ਕ੍ਰਿਤ ਸੰਬੰਧ ਜਲ ਮੱਧ ਸਾਵਧਾਨ। ਕਾਗਜ਼ ਦੇ ਉੱਤੇ ਪਾਣੀ ਦੀਆਂ ਬੂੰਦਾਂ ਡਿੱਗ ਜਾਣ, ਕਾਗਜ਼ ਗਲ ਜਾਂਦਾ ਹੈ, ਪਰੰਤੂ ਕਾਗਜ਼ ਨੂੰ ਪਾਣੀ ਵਿੱਚ ਪਾਉਣ ਤੋਂ ਪਹਿਲਾਂ ਜੇਕਰ ਉਸ ਕਾਗਜ਼ ਦਾ ਸੰਬੰਧ ਤੇਲ ਨਾਲ ਜਾਂ ਘਿਓ ਨਾਲ ਬਣ ਜੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਕਾਗਜ਼ ਕਦੀ ਨਹੀਂ ਗਲੇਗਾ। ਜੈਸੇ ਲੋਹ ਬੂਡ ਜਾਤ ਸਲਲ ਮੈਂ ਡਾਰਤ ਹੀ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਕਹਿੰਦੇ ਲੋਹੇ ਦਾ ਇੱਕ ਛੋਟੀ ਜੀ ਮੇਖ, ਉਹਨੂੰ ਵੀ ਦਰਿਆ ਦੇ ਵਿੱਚ ਪਾਣੀ ਵਿੱਚ ਸੁੱਟ ਦਿਓ ਤੇ ਉਸੇ ਵਕਤ ਡੁੱਬ ਜੇਗੀ, ਪਰੰਤੂ ਪਾਣੀ ਵਿੱਚ ਸੁੱਟਣ ਤੋਂ ਪਹਿਲਾਂ ਜੇਕਰ ਉਸ ਛੋਟੀ ਜੀ ਲੋਹੇ ਦੀ ਮੇਖ ਦਾ ਸੰਬੰਧ ਲੱਕੜ ਨਾਲ ਬਣ ਗਿਆ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਮੇਖ ਕਦੀ ਡੁੱਬ ਨਹੀਂ ਸਕਦੀ। ਅਗਲਾ ਬਚਨ ਭਾਈ ਗੁਰਦਾਸ ਸਾਹਿਬ ਜੀ ਨੇ ਬਖਸ਼ਿਆ, ਕਹਿੰਦੇ ਰੂਹ ਕੋਟਨ, ਜੇਕਰ ਉਹਨੂੰ ਆਪਾਂ ਸਿੱਧੀ ਅੱਗ ਲਾ ਦਈਏ, ਉਹ ਤੁਰੰਤ ਜਲ ਕੇ ਰਾਖ ਦਾ ਢੇਰ ਬਣ ਜਾਏਗੀ, ਪਰੰਤੂ ਜੇਕਰ ਉਸੇ ਦੀ ਵੱਟੀ ਵੱਟ ਉਸ ਰੂਹ ਦਾ ਸੰਬੰਧ ਅੱਗ ਦੇ ਨਾਲ ਬਣਾਉਣ ਤੋਂ ਪਹਿਲਾਂ ਉਹਦਾ ਸੰਬੰਧ ਘਿਓ ਨਾਲ ਬਣ ਜਾਏ ਨਾ, ਮਾਲਕ ਕਹਿੰਦੇ ਉਹ ਜਗਦਾ ਹੋਇਆ ਦੀਵਾ ਕਈ ਪੈਰ ਲੋਕਾਂ ਨੂੰ ਰੋਸ਼ਨੀ ਦੇ ਸਕਦਾ ਹੈ। ਇਸੇ ਤਰ੍ਹਾਂ ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਤਿਗੁਰ ਭੇਟਤ ਹੀ ਦਾਸਨ ਦਾਸ ਹੈ। ਇਸੇ ਤਰੀਕੇ ਦੇ ਨਾਲ ਜਿਹੜੀ ਮੌਤ ਹੈ ਉਹ ਸਮੁੱਚੀ ਦੁਨੀਆ ਨੂੰ ਮਾਨਵਤਾ ਨੂੰ ਆਉਂਦੀ ਹੈ। ਮੌਤ ਹੋਣ ਤੋਂ ਪਹਿਲਾਂ ਪਹਿਲਾਂ ਜੇਕਰ ਸੰਬੰਧ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਬਣ ਗਿਆ ਨਾ, ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਕਦੀ ਨਹੀਂ ਜੇ ਮਰੇਗਾ, ਉੱਥੇ ਗੱਜ ਕੇ ਗੱਲ ਕਹਿੰਦਾ ਜੀ ਮੈਂ ਨਾ ਮਰੋ, ਕਿਉਂ ਮਰਬੋ ਸੰਸਾਰਾ, ਕਹਿੰਦੇ ਹੋਰ ਥੋੜੀ ਦੁਨੀਆ, ਮੈਂ ਨਾ ਮਰੋ ਮਰਬੋ ਸੰਸਾਰਾ, ਕਿਉਂਕਿ ਅਬ ਮੋਏ ਮਿਲਿਓ ਹੈ ਜੀ ਆਵਣ ਹਾਰਾ। ਕਹਿੰਦਾ ਅੱਜ ਮੈਂ ਮਾਲਕ ਦੇ ਦਰਬਾਰ ਦੇ ਵਿੱਚ ਪ੍ਰਵਾਨ ਹੋ ਗਿਆ, ਕਿਉਂ ਕਿਉਂਕਿ ਜਿਹੜਾ ਮੇਰਾ ਗੁਰੂ ਹੈ ਉਹ ਵੀ ਸੱਚ ਹੈ, ਤੇ ਜਿਹੜਾ ਸਿੱਖ ਹੈ ਉਹ ਵੀ ਸੱਚ ਹੈ। ਮੇਰਾ ਗੁਰਦੇਵ ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਸ ਸੱਚ ਦੇ ਨਾਲ ਮੈਂ ਜੁੜ ਗਿਆ। ਕਿਹੜਾ? ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ, ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਹੁਣ ਰਾਮ ਜੀ ਵਿੱਚ ਤੇ ਕਬੀਰ ਜੀ ਦੇ ਵਿੱਚ ਕੋਈ ਫਰਕ ਨਹੀਂ, ਹੁਣ ਅਕਾਲ ਪੁਰਖ ਵਾਹਿਗੁਰੂ ਤੇ ਭਗਤ ਜੈ ਦੇਵ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ। ਮਾਲਕ ਕਿਰਪਾ ਕਰਦੇ ਨੇ, ਕਹਿੰਦੇ ਮੌਤ ਨੇ ਵੱਡੇ ਵੱਡੇ ਵਿਦਵਾਨਾਂ ਨੂੰ ਆਪਣਾ ਗਰਾਸ ਬੁਰਕੀ ਬਣਾ ਲਿਆ। ਵੱਡੇ ਵੱਡੇ ਵਿਦਵਾਨ, ਜਿਹੜੇ ਵਿਦਵਾਨਾਂ ਦੇ ਉੱਤੇ ਸਮਾਜ ਦੇ ਲੋਕਾਂ ਨੂੰ ਭਰੋਸਾ ਸੀ ਵੀ ਇਹਨਾਂ ਵਿਦਵਾਨਾਂ ਦਾ ਪੱਲਾ ਫੜ ਲਈਏ, ਇਹਨਾਂ ਦੇ ਆਸਰੇ ਸ਼ਾਇਦ ਸਾਡਾ ਪਾਰ ਉਤਾਰਾ ਹੋ ਜੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਵੀ ਜਿਹੜੇ ਅਖੀਰ ਮੋਹ ਮਮਤਾ ਦੇ ਚੱਕਰ ਵਿੱਚ ਡੁੱਬ ਕੇ ਇਸ ਦੁਨੀਆ ਤੋਂ ਨਿਰਾਸ਼ ਚਲੇ ਗਏ।
ਮਨ ਰੇ ਸਰਿਓ ਨਾ ਇਕੈ ਕਾਜਾ,
ਹੇ ਮੇਰਿਆ ਮਨਾ, ਉਹ ਕਾਰਜ ਤੇ ਰਾਸ ਹੀ ਨਹੀਂ ਹੋਇਆ। ਜਿਵੇਂ ਆਪਾਂ ਇੱਕ ਮਾਮੂਲੀ ਜੀ ਸਿੱਧੀ ਜੀ ਗੱਲ ਕਹਿੰਦੇ ਵੀ ਸ਼ਹਿਰ ਗਏ ਸਾਂ ਤੇ ਜਿਹੜਾ ਕੰਮ ਕਰਨ ਵਾਸਤੇ ਗਏ ਸੀ ਉਹ ਤੇ ਕੰਮ ਹੀ ਨਹੀਂ ਸਰਿਆ ਮੇ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਕੰਮ ਜਿਹੜਾ ਕੰਮ ਕਰਨ ਵਾਸਤੇ ਆਇਆ ਸੀ ਉਹ ਕੰਮ ਹੀ ਨਹੀਂ ਕੀਤਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਉਹ ਮਨਾ ਮੇਰਿਆ ਸਰਿਓ ਨਾ ਇੱਕ ਹੈ ਕਾਜਾ, ਉਹ ਕੰਮ ਜਿਹੜਾ ਕਰਨਾ ਚਾਹੀਦਾ ਸੀ ਕਿਹੜਾ ਜੀ? ਭਈ ਪ੍ਰਾਪਤ ਮਨੁੱਖ ਦੇ ਫਰੀਆ, ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ। ਤੇ ਅੰਦਰੋਂ ਇਹਨੂੰ ਧੁਰ ਅੰਦਰੋਂ ਸੁਣਿਓ ਸੱਜਣੋ, ਕੋਈ ਸਾਨੂੰ ਸਾਡਾ ਰਿਸ਼ਤੇਦਾਰ ਚਾਰ ਦਿਨ ਨਾ ਮਿਲੇ, ਆਪਾਂ ਕਹਿੰਦੇ ਮਿਲਿਆ ਕੋਈ ਨਹੀਂ ਕਿੱਥੇ ਰਹਿਣਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਦਾਂ ਕਿਹਾ ਹੀ? ਮੋਹਨ ਕਰ ਆਵੋ ਕਰੋ ਜੋ ਦਰਿਆ, ਮਾਨ ਕਰੋ ਅਭਿਮਾਨੇ ਬੋਲੋ ਭੂਲ ਚੂਕ ਤੇਰੀ ਪ੍ਰਿਚਰੀਆ। ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੇ ਅਜੇ ਤੱਕ ਤੂੰ ਮਿਲਿਆ ਨਹੀਂ।
ਭਜਿਓ ਨਾ ਰਘੁਪਤ ਰਾਜਾ,
ਭਜਿਓ ਦਾ ਅਰਥ ਹੁੰਦਾ ਹੈ ਭਜਨ ਕਰਨਾ, ਸਿਮਰਨ ਕਰਨਾ। ਰਘੁਪਤ ਰਾਜਾ ਦਾ ਅਰਥ ਹੈ ਉਹ ਅਕਾਲ ਪੁਰਖ ਪ੍ਰਕਾਸ਼ ਰੂਪ ਸੱਚਾ ਪਾਤਸ਼ਾਹ ਰੱਜਾ, ਜਿਹੜਾ ਖੁਦ ਆਪ ਰਾਜਾ ਹੈ ਤੇ ਜਿਹੜੇ ਉਹਦੇ ਨਾਲ ਰੱਜ ਜਾਂਦੇ ਨੇ ਨਾ, ਜੁੜ ਜਾਂਦੇ ਨੇ, ਮੇਰਾ ਮਾਲਕ ਉਹਨਾਂ ਨੂੰ ਵੀ ਰਜਾ ਦਿੰਦਾ ਏ। ਉਹ ਰਾਜਾ ਏਡਾ ਵੱਡਾ ਏ, ਮਾਲਕ ਨੇ ਉਹਨਾਂ ਦਾ ਜ਼ਿਕਰ ਬੜਾ ਪਿਆਰਾ ਕੀਤਾ, ਕਹਿੰਦੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਿਰ ਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਨ ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ।
ਰਹਾਓ
ਠਹਿਰਾਓ ਬਖਸ਼ਿਆ ਕੇਂਦਰੀ ਭਾਵ ਸ਼ਬਦ ਦਾ,
ਵਨ ਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ।
ਜਗਿਆਸੂ ਮੌਤ ਤੋਂ ਇੰਨਾ ਡਰਿਆ, ਜਦੋਂ ਪੰਡਿਤ ਲੋਕਾਂ ਨੇ ਨਿਰਾਸ਼ ਕਰ ਦਿੱਤਾ ਤੇ ਇਹਦੇ ਅੰਦਰ ਇੱਕ ਹੋਰ ਤਰਤੀਬ ਸੁੱਜੀ, ਕਹਿੰਦਾ ਉਹ ਮੇਰਿਆ ਮਨਾ ਇੰਜ ਕਰਦਿਆਂ ਗ੍ਰਿਸਤ ਨੂੰ ਛੱਡ ਦੇ, ਪਰਿਵਾਰ ਦਾ ਤਿਆਗ ਕਰ ਦੇ। ਬਨ ਖੰਡ ਜਾਏ, ਬਨ ਨਾਮ ਏ ਜੰਗਲ ਦਾ, ਖੰਡ ਨਾਮ ਏ ਹਿੱਸੇ ਦਾ, ਜਾਏ ਨਾਮ ਏ ਜਾਣ ਦਾ। ਕਹਿੰਦੇ ਜੰਗਲ ਦੇ ਕਿਸੇ ਹਿੱਸੇ ਵਿੱਚ ਚਲ ਜਾਣ, ਉੱਥੇ ਕਿਹੜੀ ਮੌਤ ਆਉਣੀ ਹੈ। ਬਨ ਖੰਡ ਜਾਏ ਜੋਗ ਤਪ ਕੀਨੋ, ਕਹਿੰਦੇ ਉੱਥੇ ਪਰਮਾਤਮਾ ਨੂੰ ਮਿਲਣ ਵਾਸਤੇ ਯਤਨ ਕੀਤੇ। ਕੰਧ ਮੂਲ ਚੁਣ ਖਾਇਆ, ਚੁਣ ਦੇ ਨੰਨੇ ਅੱਖਰ ਨੂੰ ਸਿਹਾਰੀਏ ਜਿਸਦਾ ਅਰਥ ਏ ਚੁਣ ਕੇ, ਉੱਥੋਂ ਫਿਰ ਇਹਨੇ ਕੰਧ ਮੂਲ ਚੁਣ ਕੇ ਖਾਣ ਦਾ ਯਤਨ ਕੀਤਾ। ਮਾਲਕ ਕਹਿੰਦੇ ਉਹ ਕੀ ਜੰਗਲ ਦੇ ਵਿੱਚ ਮੌਤ ਨਹੀਂ ਆਉਣੀ? ਉਹ ਮੌਤ ਉਸ ਪਰਮਾਤਮਾ ਮਹਾਬਲੀ ਦੇ ਹੱਥ ਵਿੱਚ ਹੈ, ਮੌਤ ਤੇ ਉਹਨਾਂ ਦੀ ਵੀ ਆ ਗਈ, ਉਹ ਜਿਨ੍ਹਾਂ ਨੇ ਆਪਣੇ ਆਲੇ ਦੁਆਲੇ ਬੜਾ ਤਕੜਾ ਸਿਸਟਮ ਮੌਤ ਨੂੰ ਰੋਕਣ ਵਾਸਤੇ ਕੀਤਾ ਸੀ। ਬਹੁ ਯਤਨ ਕਰਤਾ ਬਲਵੰਤ ਕਾਰੇ, ਸੇਵੰਤ ਸੂਰਾ ਚਤੁਰ ਦਿਸੈ, ਬਿਖਮ ਥਾਨ ਬਸੰਤ ਉੱਚੈ, ਨੈ ਸਿਮਰਨ ਮਨ ਕਦੰਚੈ, ਹੋਵੰਤ ਆਗਿਆ ਭਗਵਾਨ ਪੁਰਖੈ, ਨਾਨਕ ਕੀਤੀ ਸਾਸ ਅਕਰਖ ਤੇ। ਏਦਾਂ ਦੀ ਕੀੜੀ ਲੜੇ, ਤਨ ਦੇ ਵਿੱਚ ਇਹੋ ਜੀ ਇਨਫੈਕਸ਼ਨ ਤੁਰੇ, ਡਾਕਟਰ ਕਹਿੰਦੇ ਸੱਜਣਾ ਹੁਣ ਤੇਰਾ ਇਲਾਜ ਨਹੀਂ ਹੋ ਸਕਦਾ। ਮਾਲਕ ਕਹਿੰਦੇ ਇੱਕ ਜੰਗਲਾਂ ਵਿੱਚ ਚਲੇ ਗਿਆ, ਕੰਧ ਮੂਲ ਖਾਧਾ ਮੌਤ ਤੋਂ ਡਰ ਕੇ, ਤੇ ਇੱਕ ਨੇ ਚੂਹੇ ਦੀ ਤਰ੍ਹਾਂ ਪਤਾਲ ਦੇ ਵਿੱਚ ਖੁੱਡ ਪੁੱਟ ਲਈ ਵੀ ਮੈਂ ਹੇਠਾਂ ਧਰਤੀ ਵਿੱਚ ਲੁਕ ਜਾਂ। ਮਾਲਕ ਕਹਿੰਦੇ ਜਿਸ ਦਿਨ ਮੌਤ ਦੇ ਬਿੱਲੇ ਨੇ ਆ ਕੇ ਤੈਨੂੰ ਖਾਣਾ ਹੈ ਨਾ, ਮਿਰਤ ਮਝਾਰ ਪਸਾਰ ਮੁੱਖ ਨਿਰਖਤ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾ, ਮੌਤ ਰੂਪੀ ਬਿੱਲੇ ਦੀ ਪਹੁੰਚ ਤੋਂ ਤੂੰ ਦੂਰ ਨਹੀਂ ਹੈ।
ਨਾਦੀ ਬੇਦੀ ਸਭ ਦੀ ਮੋਨੀ ਜੰਮ ਕੇ ਪਟੈ ਲਿਖਾਇਆ।
ਨਾਦੀ ਦਾ ਅਰਥ ਹੈ ਨਾਦ ਵਜਾਉਣ ਵਾਲੇ ਜੋਗੀ, ਬੇਦੀ ਦਾ ਅਰਥ ਹੈ ਵੇਦਾਂ ਦਾ ਅਭਿਆਸ ਕਰਨ ਵਾਲੇ ਸ਼ਬਦੀ, ਸ਼ਬਦਾਂ ਨੂੰ ਰਟਨ ਕਰਨ ਵਾਲੇ ਮੋਨੀ ਮੋਨ ਧਾਰੀ। ਮਾਲਕ ਕਹਿੰਦੇ ਇਹ ਵੀ ਮੌਤ ਦੇ ਸ਼ਿਕੰਜੇ ਦਾ ਸ਼ਿਕਾਰ ਹੋ ਗਏ, ਜੰਮ ਕੇ ਪਟੇ ਲਿਖਾਇਆ। ਪਟੇ ਦਾ ਅਰਥ ਹੈ ਲਿਖਤ, ਇਹ ਵੀ ਮੌਤ ਦੀ ਲਿਖਤ ਦੇ ਵਿੱਚ ਪੈ ਗਏ, ਕਿਉਂਕਿ ਮੌਤ ਨੇ ਕਿਸੇ ਨੂੰ ਬਖਸ਼ਣਾ ਨਹੀਂ।
ਭਗਤ ਨਾਰਦੀ ਹਿਰਦੈ ਨਾ ਆਈ ਕਾਸ਼ ਕੂਸ਼ ਤਨ ਦੀਨਾ।
ਮੇਰੇ ਮਾਲਕ ਦੀ ਪ੍ਰੇਮਾ ਭਗਤੀ ਭਗਤ ਨਾਰਦੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਹਿਰਦੇ ਵਿੱਚ ਨਾ ਆਈ, ਕਾਸ਼ ਕੂਸ਼ ਤਨ ਦੀਨਾ। ਕਾਸ਼ ਕੂਸ਼ ਦੇ ਅਰਥ ਨੇ ਸਤ ਸੰਗੀ ਜਨੋ, ਸਰੀਰ ਨੂੰ ਸਜਾਉਣਾ, ਬਾਹਰੀ ਸਜਾਵਟੇ ਦੇ ਤੇ ਤਿਲਕ ਲਾ ਲਓ ਜੀ, ਚੱਕਰ ਲਾ ਲਓ ਜੀ। ਮਾਲਕ ਕਹਿੰਦੇ ਬਸ ਸਰੀਰ ਨੂੰ ਸਜਾਉਣ ਦੇ ਚੱਕਰ ਵਿੱਚ ਪੈ ਗਿਆ।
ਰਾਗ ਰਾਗਨੀ ਡਿੰਬ ਹੋਏ ਬੈਠਾ ਉਨ ਹਰ ਪਹਿ ਕਿਆ ਲੀਨਾ।
ਰਾਗ ਅਤੇ ਰਾਗਨੀਆਂ ਵਿੱਚ ਖਚਤ ਹੋ ਗਿਆ। ਮਾਲਕ ਕਹਿੰਦੇ ਇਹ ਵੀ ਕੇਵਲ ਇੱਕ ਪਖੰਡ ਹੈ, ਉਨ ਹਰ ਪਹਿ ਕਿਆ ਲੀਨਾ। ਰਾਗ ਰਾਗਨੀਆਂ ਵਿੱਚ ਚਿੱਤ ਜੋੜ ਕੇ ਵੀ ਉਹਨੇ ਹਰੀ ਦੇ ਕੋਲੋਂ ਕੀ ਖੱਟਿਆ, ਕੀ ਪ੍ਰਾਪਤ ਕੀਤਾ।
ਪਰੇ ਉਹ ਕਾਲ ਸਭੈ ਜਾਗੇ ਉਪਰ ਮਾਹੇ ਲਿਖੇ ਭ੍ਰਮ ਗਿਆਨੀ।
ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਪਰਿਓ ਕਾਲ ਸਭੈ ਜਗ ਉਪਰ, ਕਾਲ ਜਿਹੜਾ ਹੈ ਕਾਲ ਦਾ ਪਰਛਾਵਾਂ ਸਾਰੇ ਜਗਤ ਦੇ ਉੱਤੇ ਮੰਡਰਾਰੇ, ਔਰ ਇਹੀ ਕਾਰਨ ਹੈ ਹਰੇਕ ਦੇਸ਼ ਨੇ ਬਚਾਅ ਵਾਸਤੇ ਵੱਡੇ ਵੱਡੇ ਆਟੋਮੈਟਿਕ ਟੈਂਕ ਤਿਆਰ ਕੀਤੇ, ਵੱਡੇ ਵੱਡੇ ਪਰਮਾਣੂ ਬੰਬ ਤਿਆਰ ਕੀਤੇ ਨੇ। ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਦੂਜੇ ਨੂੰ ਮਾਰਨ ਵਾਸਤੇ, ਦੂਜਾ ਪਹਿਲੇ ਨੂੰ ਮਾਰਨ ਵਾਸਤੇ, ਇਹ ਮੌਤ ਦਾ ਸਾਇਆ ਸਾਰੇ ਜਗਤ ਦੇ ਵਿੱਚ ਹੈ। ਮਾਹੇ ਲਿਖੇ ਭ੍ਰਮ ਗਿਆਨੀ, ਮਾਹੇ ਦਾ ਅਰਥੇ ਵਿੱਚ, ਭ੍ਰਮ ਦਾ ਅਰਥੇ ਭਰਮ ਦਾ ਸ਼ਿਕਾਰ ਹੋ ਗਏ ਗਿਆਨੀ। ਵੱਡੇ ਵੱਡੇ ਗਿਆਨੀਆਂ ਨੂੰ ਇਸ ਚੀਜ਼ ਦਾ ਪਤਾ ਤੇ ਸੀ, ਪਰੰਤੂ ਮਾਲਕ ਕਹਿੰਦੇ ਉਹਨਾਂ ਗਿਆਨੀਆਂ ਨੇ ਇਸ ਚੀਜ਼ ਨੂੰ ਦੱਬ ਲਿਆ। ਜੇ ਤੋਂ ਵੱਡੇ ਗਿਆਨੀ ਤਿੰਨੋਂ ਜਾਨੀ ਪੈ ਬਖਾਨੇ ਨਾ ਹੈ। ਭਾਈ ਗੁਰਦਾਸ ਸਾਹਿਬ ਜੀ ਸੱਚੀ ਸਰਕਾਰ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਨੇ ਕਿ ਜੇ ਤੋਂ ਵੱਡੇ ਗਿਆਨੀ ਤਿੰਨੋਂ ਜਾਨੀ ਪੈ ਬਖਾਨੀ ਨਾ ਹੈ। ਉਹਨਾਂ ਵਿਦਵਾਨਾਂ ਨੂੰ ਪਤਾ ਤੇ ਸੀ, ਪਰੰਤੂ ਉਹਨਾਂ ਨੇ ਸੱਚਾ ਉਪਦੇਸ਼ ਜਗਤ ਨੂੰ ਨਾ ਦਿੱਤਾ।
ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ।
ਔਰ ਭਗਤ ਕਬੀਰ ਸਾਹਿਬ ਜੀ ਆਪਣੇ ਨਾਮ ਦੀ ਮੋਹਰ ਛਾਪ ਲਗਾ ਕੇ ਕਿਰਪਾ ਕਰਦੇ ਨੇ, ਕਹਿੰਦੇ ਜਿਹੜੇ ਜਗਿਆਸੂ ਜਨਾਂ ਨੇ ਪ੍ਰੇਮ ਭਗਤ ਜਿਹ ਜਾਨੀ, ਜਿਨ੍ਹਾਂ ਨੇ ਪ੍ਰੇਮਾ ਭਗਤੀ ਅੰਦਰੋਂ ਕੀਤੀ ਨਾ, ਪਤਾ ਲੱਗ ਗਿਆ ਕਿ ਪ੍ਰੇਮਾ ਭਗਤੀ ਕੀ। ਕਹੋ ਕਬੀਰ ਜਨ ਭੈ ਖਾਲਸੇ, ਉਹ ਤੇ ਸੱਜਣ ਸ਼ੁੱਧ ਹੋ ਗਏ, ਉਹਨਾਂ ਦਾ ਸਿੱਧਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪੈ ਗਿਆ, ਕਿਉਂਕਿ ਉਹਨਾਂ ਨੇ ਅੰਦਰੋਂ ਮੇਰੇ ਮਾਲਕ ਨੂੰ ਅਰਾਧਿਆ। ਤੇ ਬਾਣੀ ਕਹਿੰਦੀ ਹੈ ਜਦੋਂ ਬੱਚਾ ਅੰਦਰੋਂ ਕੁਰਲਾਉਂਦਾ ਹੈ ਨਾ, ਮਾਂ ਜਿੰਨੇ ਮਰਜ਼ੀ ਕੀਮਤੀ ਰੁਝੇਵਿਆਂ ਵਿੱਚ ਰੁੱਝੀ ਹੋਵੇ, ਮਾਂ ਉਸੇ ਵਕਤ ਆ ਜਾਣ। ਤੇ ਮਾਲਕ ਕਹਿੰਦੇ ਅੰਦਰੋਂ ਜੁੜ ਕੇ ਆਵਾਜ਼ ਮਾਰ, ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕਹਿ ਕੂਕਨੇ ਕਬਹੂ ਕੇ ਸੁਣੇ ਪੁਕਾਰ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਮੇਰਾ ਮਾਲਕ ਮੇਰੇ ਤੇ ਪ੍ਰਸੰਨ ਹੋਇਆ, ਉਹਨੇ ਮੇਰਾ ਜਿਹੜਾ ਸਿੱਧਾ ਸੰਬੰਧ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜ ਦਿੱਤਾ। ਆਓ ਗੁਰਸਿੱਖ ਪਿਆਰਿਓ, ਜਿੰਨੀ ਦੇਰ ਤੱਕ ਅੰਦਰੋਂ ਨਹੀਂ ਤੁਰਦੇ, ਅੰਦਰੋਂ ਨਹੀਂ ਚੱਲਦੇ, ਕੇਵਲ ਤੇ ਕੇਵਲ ਬਾਹਰੀ ਤੌਰ ਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ, ਉਨੀ ਦੇਰ ਤੱਕ ਅੰਦਰ ਦੀ ਗੱਲ ਨਹੀਂ ਬਣਨੀ। ਜਿਸ ਦਿਨ ਬੀਜ ਅੰਦਰੋਂ ਜੁੜ ਕੇ ਉਂਗਰਦਾ ਹੈ ਨਾ, ਉਹਨੂੰ ਫਲ ਵੀ ਲੱਗਦੇ ਨੇ ਅਤੇ ਉਹਨੂੰ ਫੁੱਲ ਵੀ ਲੱਗਦੇ, ਅਤੇ ਜਿਨ੍ਹਾਂ ਨੂੰ ਫਲ ਅਤੇ ਫੁੱਲ ਲੱਗਦੇ ਨੇ ਜਗਤ ਦੇ ਲੋਕ ਉਹਨਾਂ ਤੋਂ ਵਰੁਸਾਏ ਵੀ ਜਾਂਦੇ। ਇਸੇ ਤਰੀਕੇ ਦੇ ਨਾਲ ਜਿਹੜੇ ਜਗਿਆਸੂ ਅੰਦਰੋਂ ਜੁੜ ਜਾਂਦੇ ਨੇ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਧੰਨਵਾਦ, ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇਸ ਨਿਮਾਣੇ ਸਿੱਖ ਦੇ ਸੀਸ 'ਤੇ ਕਿਰਪਾ ਕਰ ਸੇਵਾ ਲਈ। ਭੁੱਲ ਗਲਤੀ ਲਈ ਖਿਮਾ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰ ਸਮਾਪਤੀ ਕਰੀਏ।
ਹਰੇ ਅਕਾਲ ਸਭੈ ਜਾਗਿਓ ਪਰ, ਮਾਏ ਲਿਖੇ ਬ੍ਰਹਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।